ਵਾਰ 15ਵੀਂ ਦੀ ਪੌੜੀ 4 ਵਿੱਚ ਭਾਈ ਸਾਹਿਬ ਭਾਈ ਗੁਰਦਾਸ ਜੀ ਫਰਮਾਨ ਕਰ ਰਹੇ ਹਨ, ਸਤਿਗੁਰ ਸਾਹਿਬ ਛੱਡ ਕੇ ਮਨਮੁਖ ਹੋਏ ਬੰਦੇ ਦਾ ਬੰਦਾ, ਹੁਕਮੀ ਬੰਦਾ ਹੋਏ ਕੈ ਨਿਤ ਉੱਠ ਜਾਏ ਸਲਾਮ ਕਰਨ ਦਾ, ਆਠ ਪਹਿਰ ਹੱਥ ਜੋੜ ਕੇ ਹੋਏ ਹਜ਼ੂਰੀ ਖੜਾ ਰਹਿੰਦਾ, ਨੀਂਦ ਨਾ ਭੁੱਖ ਨਾ ਸੁੱਖ ਤਿਸ ਸੂਲੀ ਚੜਿਆ ਰਹਿ ਡਰੰਦਾ, ਪਾਣੀ ਪਾਲਾ ਧੁੱਪ ਛਾਉ ਸਿਰ ਉੱਤੇ ਝੱਲ ਦੁੱਖ ਸਹੰਦਾ, ਆਤਿਸ਼ਬਾਜੀ ਸਾਰ ਵੇਖ ਰਣ ਵਿੱਚ ਕਾਇਲ ਹੋਏ ਮਰੰਦਾ, ਗੁਰ ਪੂਰੇ ਵਿਣ ਜੂਨ ਪਵੰਦਾ, ਗੁਰ ਪੂਰੇ ਵਿਣ ਜੂਨ ਪਵੰਦਾ। ਮਨਮੁਖ ਬੰਦੇ ਦੀ ਦਸ਼ਾ ਦਾ ਵਰਣਨ ਕਰਦੇ ਨੇ ਜਿਹੜਾ ਸਤਿਗੁਰੂ ਦੇ ਚਰਨਾਂ ਨੂੰ ਛੱਡ ਕੇ ਮਨੁੱਖਾਂ ਦੀ ਆਸ ਤੱਕਦਾ ਫਿਰਦਾ ਹੈ। ਫੁਰਮਾਨ ਹੈ, ਸਤਿਗੁਰ ਸਾਹਿਬ ਛੱਡ ਕੇ ਮਨਮੁਖ ਹੋਏ ਬੰਦੇ ਦਾ ਬੰਦਾ। ਆਪਣੇ ਸਤਿਗੁਰੂ ਸਾਹਿਬ ਨੂੰ, ਸਤਿਗੁਰੂ ਸਵਾਮੀ ਨੂੰ, ਆਪਣੇ ਸਤਿਗੁਰੂ ਪਿਆਰੇ ਨੂੰ ਤਿਆਗ ਕੇ ਜਿਹੜਾ ਮਨਮੁਖ ਇਨਸਾਨ ਹੈ ਉਹ ਬੰਦੇ ਦਾ ਹੀ ਦਾਸ ਬਣਦਾ ਹੈ। ਦੁਨਿਆਵੀ ਬੰਦੇ ਦੁਨਿਆਵੀ ਮਨੁੱਖਾਂ ਦੀ ਖੁਸ਼ਾਮਦ ਕਰਦਾ ਫਿਰਦਾ ਹੈ, ਸਤਿਗੁਰ ਦੇ ਚਰਨਾਂ ਨਾਲ ਪ੍ਰੀਤ ਨਹੀਂ ਪਾਈ। ਐਸਾ ਹਾਲ ਮਨਮੁਖ ਇਨਸਾਨ ਦਾ ਹੈ ਜਿਹੜਾ ਮਨ ਦੀ ਮਤ ਦੇ ਉੱਤੇ ਚੱਲਦਾ ਹੈ। ਹੁਕਮੀ ਬੰਦਾ ਹੋਏ ਕੈ ਨਿਤ ਉੱਠ ਜਾਏ ਸਲਾਮ ਕਰਨ ਦਾ, ਹੁਕਮ ਦਾ ਤਾਬਿਆਦਾਰ ਹੋ ਕੇ ਰੋਜ਼ ਸਵੇਰੇ ਉੱਠ ਕੇ ਇੱਕ ਦੁਨਿਆਵੀ ਬੰਦੇ ਸੰਸਾਰੀ ਇਨਸਾਨ ਨੂੰ ਸਲਾਮਾਂ ਕਰਦਾ ਫਿਰਦਾ ਹੈ, ਕੇਵਲ ਉਹਦੀ ਖੁਸ਼ਾਮਦ ਅਤੇ ਆਪਣੇ ਸਵਾਰਥ ਵਾਸਤੇ। ਭਾਵ ਬੰਦਿਆਂ ਨੂੰ ਸਲਾਮਾਂ ਕਰਨੀਆਂ ਅਤੇ ਬੰਦਿਆਂ ਦੀ ਖੁਸ਼ਾਮਦ ਕਰਨੀ, ਸਤਿਗੁਰੂ ਨੂੰ ਛੱਡ ਕੇ ਐਸੀ ਹਾਲਤ ਮਨਮੁੱਖ ਇਨਸਾਨ ਦੀ ਹੈ। ਆਠ ਪਹਿਰ ਹੱਥ ਜੋੜ ਕੇ ਹੋਏ ਹਜ਼ੂਰੀ ਖੜਾ ਰਹਿੰਦਾ, ਅੱਠੇ ਪਹਿਰ ਹੱਥ ਜੋੜ ਕੇ ਉਸ ਬੰਦੇ ਦੀ ਹਜ਼ੂਰੀ ਵਿੱਚ ਖਲੋਤਾ ਰਹਿੰਦਾ ਹੈ। ਭਾਵ ਕਿਸੇ ਆਪਣੇ ਸਵਾਰਥ ਅਤੇ ਚਾਰ ਟਕਿਆਂ ਦੀ ਖਾਤਰ ਉਸ ਬੰਦੇ ਦੀ, ਉਸ ਇਨਸਾਨ ਦੀ ਜੀ ਹਜ਼ੂਰੀ ਕਰਦਾ ਹੈ। ਨੀਂਦ ਨਾ ਭੁੱਖ ਨਾ ਸੁੱਖ ਤਿਸ ਸੂਲੀ ਚੜਿਆ ਰਹਿ ਡਰੰਦਾ, ਨਾ ਹੀ ਨੀਂਦ ਦਾ ਸੁੱਖ, ਨਾ ਹੀ ਚੰਗੀ ਤਰ੍ਹਾਂ ਸਮਝੋ ਉਸਨੂੰ ਭੁੱਖ ਲੱਗਦੀ ਹੈ। ਉਸ ਮਾਲਕ ਦੀ ਸੇਵਾ ਦੇ ਵਿੱਚ ਹਰ ਵਕਤ ਜਿਵੇਂ ਸੂਲੀ ਤੇ ਚੜਿਆ ਹੋਇਆ ਤੇ ਮਨ ਹਿਰਦਾ ਕਰਕੇ ਹਰ ਵਕਤ ਉਹਦੇ ਕੋਲੋਂ ਡਰਦਾ ਰਹਿੰਦਾ ਹੈ। ਪਾਣੀ ਪਾਲਾ ਧੁੱਪ ਛਾਉ ਸਿਰੇ ਉੱਤੇ ਝੱਲ ਦੁੱਖ ਸਹੰਦਾ, ਭਾਵੇਂ ਮੀਂਹ ਪੈ ਰਿਹਾ ਹੋਵੇ ਬਰਸਾਤ ਦੇ ਵਿੱਚ ਪਾਣੀ 'ਚ ਵੀ ਖੜਾ ਰਹੇਗਾ, ਸਰਦੀ ਦਾ ਗਰਮੀ ਦਾ ਉਹਦੇ ਉੱਤੇ ਸਾਰੇ ਦਾ ਸਾਰਾ ਕਸ਼ਟ ਪੈ ਰਿਹਾ। ਪਾਲਾ ਵੀ ਝੱਲਦਾ ਹੈ, ਭਾਵੇਂ ਸਰਦੀ ਵੀ ਝੱਲਦਾ, ਗਰਮੀ ਦੀਆਂ ਧੁੱਪਾਂ, ਭਾਵੇਂ ਸਿਆਲ ਅਤੇ ਭਾਵੇਂ ਗਰਮੀ ਦੇ ਦਿਨ ਹਨ, ਸਿਰੇ ਉੱਤੇ ਝੱਲਦਾ ਹੈ ਅਤੇ ਦੁੱਖ ਭੋਗਦਾ ਹੈ। ਆਪਣੇ ਮਾਲਕ ਦੁਨਿਆਵੀ ਕਿਸੇ ਸੰਸਾਰੀ ਇਨਸਾਨ ਦਾ ਜਿਹੜਾ ਨੌਕਰ ਚੱਕਰ ਹੈ। ਆਤਿਸ਼ਬਾਜੀ ਸਾਰ ਵੇਖ ਰਣ ਵਿੱਚ ਘਾਇਲ ਹੋਏ ਮਰੰਦਾ, ਰਣ ਦੇ ਵਿੱਚ ਭਾਵ ਮੈਦਾਨ ਦੇ ਵਿੱਚ ਤੋਪਾਂ ਦੀ ਛਲਕ ਨੂੰ ਮਨ ਨੂੰ ਆਤਿਸ਼ਬਾਜੀ ਤੁਲ, ਜਿਵੇਂ ਆਤਿਸ਼ਬਾਜੀ ਚੱਲਦੀ ਹੈ ਜੰਗ ਦੇ ਮੈਦਾਨ 'ਚ, ਕੋਈ ਬੰਦੂਕਾਂ ਤੋਪਾਂ ਚੱਲਦੀਆਂ ਹੋਣ, ਇਸ ਤਰ੍ਹਾਂ ਚੱਲਦੀਆਂ ਵੇਖ ਕੇ, ਤਲਵਾਰਾਂ ਚੱਲਦੀਆਂ ਵੇਖ ਕੇ ਸੱਟਾਂ ਖਾਂਦਾ ਹੈ ਅਤੇ ਜ਼ਖਮੀ ਹੋ ਕੇ ਮਰ ਜਾਂਦਾ ਹੈ। ਪਰ ਇੱਕ ਗੱਲ ਚੇਤੇ 'ਚ ਰੱਖਣੀ, ਗੁਰ ਪੂਰੇ ਵਿਣ ਜੂਨ ਪਵੰਦਾ, ਪੂਰੇ ਗੁਰੂ ਦੇ ਬਾਜੋਂ, ਪੂਰੇ ਸਤਿਗੁਰ ਦੇ ਬਿਨੋਂ ਤਰ੍ਹਾਂ ਤਰ੍ਹਾਂ ਦੀਆਂ ਜੂਨਾਂ ਵਿੱਚ ਹੀ ਭਟਕਦਾ ਹੈ। ਸਤਿਗੁਰ ਦਾ ਪੱਲਾ ਛੱਡ ਛੱਡਿਆ, ਗੁਰੂ ਦੀ ਸ਼ਰਨ ਵਿੱਚ ਆਇਆ ਕੋਈ ਨਹੀਂ, ਨਾਮ ਸਿਮਰਨ ਵਿੱਚ ਜੁੜਿਆ ਨਹੀਂ, ਮਨੁੱਖਾਂ ਦੀਆਂ ਆਸਾਂ ਤੱਕਦਾ ਰਿਹਾ ਅਤੇ ਸੰਸਾਰੀ ਮਨੁੱਖਾਂ ਦੀ ਜੀ ਹਜ਼ੂਰੀ ਅਤੇ ਖੁਸ਼ਾਮਦ ਕਰਦਾ ਰਿਹਾ, ਗੁਰੂ ਨਾਲੋਂ ਟੁੱਟ ਕੇ ਰੱਬ ਨਾਲੋਂ ਵੀ ਵਿਛੜਿਆ ਰਿਹਾ। ਸਾਰੀ ਦੀ ਸਾਰੀ ਜ਼ਿੰਦਗੀ ਦੁੱਖ ਵੀ ਭੋਗੇ, ਕਲੇਸ਼ ਵੀ ਝੱਲੇ, ਦੁਨਿਆਵੀ ਬੰਦਿਆਂ ਦੀ ਚਾਕਰੀ ਵੀ ਕੀਤੀ, ਅਖੀਰ ਸਾਧ ਸੰਗਤ ਇਸ ਦੁਨੀਆਂ ਦੀ ਖਾਤਰ ਦੀਨ ਗਵਾ ਦਿੱਤਾ ਤੇ ਦੀਨ ਗਵਾ ਕੇ ਜੰਮਣ ਮਰਨ ਦੇ ਵਿੱਚ ਤਰ੍ਹਾਂ ਤਰ੍ਹਾਂ ਦੀਆਂ 84 ਲੱਖ ਜੂਨਾਂ ਵਿੱਚ ਭਟਕਣ ਲੱਗ ਪਿਆ। ਮਨਮੁੱਖ ਬੰਦੇ ਦੀ ਹਾਲਤ ਐਸੀ ਹੈ, ਕਬੀਰ ਦੀਨ ਗਵਾਇਆ ਦੁਨੀ ਸਿਉ, ਦੁਨੀ ਨਾ ਚਾਲੀ ਸਾਥ, ਪਾਏ ਕੁਹਾੜਾ ਮਾਰਿਆ ਗਾਫਲ, ਆਪਣੇ ਹੱਥ ਆਪਣੇ ਪੈਰੀ ਮੂਰਖ ਆਪ ਕੁਹਾੜਾ ਮਾਰ ਲਿਆ। ਇਹਦੇ ਵਿੱਚ ਦੋਸ਼ ਕਿਸੇ ਦਾ ਨਹੀਂ, ਕਿਸੇ ਦੂਸਰੇ ਦੇ ਮੱਥੇ ਤੇ ਦੋਸ਼ ਨਹੀਂ ਦਿੱਤਾ ਜਾ ਸਕਦਾ, ਕਿਉਂਕਿ ਜਦੋਂ ਗੁਰੂ ਵਾਜਾ ਮਾਰਦਾ ਸੀ ਕਿ ਸ਼ਰਨ ਪੈ ਕੇ ਨਾਮ ਜਪਣਾ, ਸਿਮਰਨ ਕਰਨਾ ਤੇ ਬੰਦਗੀ ਭਗਤੀ ਵਿੱਚ ਜੁੜਨਾ, ਕਹਿਣ ਲੱਗੇ ਉਹ ਉਹਨੂੰ ਭੁੱਲਿਆ ਰਿਹਾ, ਤਰ੍ਹਾਂ ਤਰ੍ਹਾਂ ਦੀਆਂ ਜੂਨਾਂ ਵਿੱਚ ਭਟਕਣ ਲੱਗ ਪਿਆ ਮਨਮੁੱਖ ਇਨਸਾਨ। ਵਾਰ 15ਵੀਂ ਦੀ ਪੌੜੀ 5ਵੀਂ ਵਿੱਚ ਪਵਿੱਤਰ ਬਚਨ ਫੁਰਮਾਨ ਕਰ ਰਹੇ ਨੇ, ਨਾਥਾਂ ਨਾਥ ਨਾ ਸੇਮ ਨੀ, ਹੋਏ ਅਨਾਥ ਗੁਰੂ ਬਹੁ ਚੇਲੇ, ਕੰਨ ਪੜਾਏ ਬਿਭੂਤ ਲਾਏ, ਖਿੰਥਾ ਖੱਪਰ ਡੰਡਾ ਹੇਲੇ, ਘਰ ਘਰ ਟੁੱਕਰ ਮੰਗਦੇ, ਸਿੰਘੀ ਨਾਦ ਵਜਾਇਣ ਭੇਲੇ, ਭੁਗਤ ਪਿਆਲਾ ਵੰਡੀਐ, ਸਿੱਧ ਸਾਧਕ ਸ਼ਿਵਰਾਤੀ ਮੇਲੇ, 12 ਪੰਥ ਚਲਾਏਂਦੇ, 12 ਵਾਟੀ ਖਰੇ ਦੁਹੇਲੇ, ਵਿਣ ਗੁਰ ਸ਼ਬਦ ਨ ਸਿੱਜਣੀ, ਬਾਜੀ ਗਰ ਕਰ ਬਾਜੀ ਖੇਲੇ, ਅੰਨੇ ਅੰਨਾ ਖੂਹੀ ਠੇਲੇ, ਅੰਨੇ ਅੰਨਾ ਖੂਹੀ ਠੇਲੇ। ਜੋਗੀਆਂ ਦਾ ਜ਼ਿਕਰ ਕਰਦੇ, ਜਿਹੜੇ ਘਰ ਬਾਰ ਛੱਡ ਕੇ ਜੰਗਲਾਂ ਵਿੱਚ ਚਲੇ ਗਏ, ਪਹਾੜਾਂ ਦੀਆਂ ਚੋਟੀਆਂ ਤੇ ਬੈਠ ਗਏ, ਕੰਨਾਂ ਚ ਮੁੰਦਰਾਂ ਪਾ ਲਈਆਂ, ਸਰੀਰ ਤੇ ਸਵਾਹ ਮੜ ਲਈ ਤੇ ਘਰ ਘਰ ਮੰਗ ਕੇ ਖਾ ਲਿਆ, ਤਰ੍ਹਾਂ ਤਰ੍ਹਾਂ ਦੀਆਂ ਰਿਧੀਆਂ ਸਿੱਧੀਆਂ ਕਰਾਮਾਤੀ ਹੋ ਗਏ ਤੇ ਦੁਨੀਆਂ ਨੂੰ ਦੱਸ ਦਿੱਤਾ ਕਿ ਅਸੀਂ ਰੱਬ ਦੇ ਬੜੇ ਵੱਡੇ ਭਗਤ ਹਾਂ, ਪਰ ਨਿਰੰਕਾਰ ਪਰਮੇਸ਼ਰ ਦੀ ਹਜ਼ੂਰੀ ਵਿੱਚ ਉਹ ਵੀ ਪ੍ਰਵਾਨ ਨਾ ਹੋ ਸਕੇ। ਪਾਵਨ ਬਚਨ ਫੁਰਮਾਨ ਕਰਦੇ ਨੇ, ਨਾਥਾਂ ਨਾਥ ਨਾ ਸੇਮ ਨੀ, ਹੋਏ ਅਨਾਥ ਗੁਰੂ ਬਹੁ ਚੇਲੇ। ਨਾਥਾਂ ਦੇ ਨਾਥ ਭਾਵ ਮਾਲਕ ਵਾਹਿਗੁਰੂ ਨੂੰ ਨਹੀਂ ਸੇਮਦੇ, ਜਿਹੜਾ ਨਾਥਾਂ ਦਾ ਵੀ ਨਾਥ ਸਾਰਿਆਂ ਦਾ ਸ਼੍ਰੋਮਣੀ ਮਾਲਕ ਹੈ, ਜਿਹੜਾ ਉਸ ਵਾਹਿਗੁਰੂ ਦੀ ਸੇਵਾ ਭਗਤੀ ਵਿੱਚ ਨਹੀਂ ਜੁੜਦੇ, ਉਂਝ ਬਥੇਰੇ ਗੁਰੂ ਤੇ ਨਾਥ ਹੋ ਕੇ ਆਪਣੇ ਆਪ ਨੂੰ ਵੱਡੇ ਸਾਧੂ ਅਖਵਾਉਂਦੇ ਨੇ ਤੇ ਹੋਰਨਾਂ ਲੋਕਾਂ ਨੂੰ ਵੀ ਆਪਣੇ ਚੇਲੇ ਬਣਾ ਕੇ ਆਪਣੇ ਜਾਲ ਵਿੱਚ ਫਸਾ ਲੈਂਦੇ ਨੇ। ਭਾਵ ਆਪਣੇ ਆਪ ਚ ਨਾਥ ਬਣੇ ਨੇ ਵੀ ਅਸੀਂ ਬੜੇ ਵੱਡੇ ਜੋਗੀ, ਅਸੀਂ ਬੜੇ ਵੱਡੇ ਸਿੱਧ ਹਾਂ, ਚੇਲੇ ਵੀ ਆਪਣੇ ਬਣਾ ਲਏ, ਪਰ ਸਾਧ ਸੰਗਤ ਨਿਰੰਕਾਰ ਵਾਹਿਗੁਰੂ ਪਰਮੇਸ਼ਰ ਨਾਲੋਂ, ਜਿਹੜਾ ਸਾਰਿਆਂ ਦਾ ਨਾਥ ਮਾਲਕ ਹੈ, ਉਹਦੇ ਨਾਲੋਂ ਵਿਛੜੇ ਰਹੇ, ਉਹਦੀ ਸੇਵਾ ਭਗਤੀ ਵਿੱਚ ਨਾ ਜੁੜ ਸਕੇ। ਕੰਨ ਪੜਾਏ ਬਿਭੂਤ ਲਾਏ, ਖਿੰਥਾ ਖੱਪਰ ਡੰਡਾ ਹੇਲੇ, ਕੰਨਾਂ ਨੂੰ ਪਾੜ ਲਿਆ, ਕੰਨਾਂ ਨੂੰ ਪਾੜ ਕੇ ਮੁੰਦਰਾਂ ਪਾ ਲਈਆਂ, ਸਰੀਰ ਦੇ ਉੱਤੇ ਬਿਭੂਤ ਭਾਵ ਸਵਾਹ ਮਲ ਲਈ, ਖਫਣੀਆਂ ਗਲ ਪਾ ਲਈਆਂ, ਹੱਥ ਦੇ ਵਿੱਚ ਖੱਪਰ ਤੇ ਡੰਡਾ ਫੜ ਲਿਆ ਤੇ ਉਹ ਡੰਡਾ ਫੜ ਕੇ ਹਲਾਈ ਫਿਰਦੇ ਨੇ, ਸੰਸਾਰ ਜਗਤ ਵਿੱਚ ਤੁਰੇ ਫਿਰਦੇ ਨੇ, ਘਰ ਘਰ ਟੁੱਕ ਮੰਗਣ ਵਾਸਤੇ, ਢਿੱਡ ਭਰਨ ਵਾਸਤੇ ਮੰਗ ਕੇ ਖਾਂਦੇ ਨੇ। ਭਾਈ ਸਾਹਿਬ ਜੀ ਕਹਿ ਰਹੇ, ਘਰ ਘਰ ਟੁੱਕਰ ਮੰਗਦੇ, ਸਿੰਘੀ ਨਾਦ ਵਜਾਇਣ ਭੇਲੇ, ਘਰੋ ਘਰੀ ਰੋਟੀਆਂ ਮੰਗਣ ਲਈ ਸਿੰਘੀਆਂ ਦੇ ਨਾਦ ਮਿਲ ਕੇ ਇੱਕ ਦੂਸਰੇ ਨਾਲ ਵਜਾਉਂਦੇ ਨੇ ਤੇ ਲੋਕਾਂ ਦੇ ਦਰ ਦੇ ਉੱਤੇ ਮੰਗਦੇ ਫਿਰਦੇ ਹਨ। ਭੁਗਤ ਪਿਆਲਾ ਵੰਡੀਐ, ਸਿੱਧ ਸਾਧਕ ਸ਼ਿਵਰਾਤੀ ਮੇਲੇ, ਭੋਜਨਾਂ ਦੇ ਸ਼ਰਾਬ ਦੇ ਤਰ੍ਹਾਂ ਤਰ੍ਹਾਂ ਦੇ ਪਿਆਲੇ ਪੀਂਦੇ ਤੇ ਵੰਡਦੇ ਆ, ਸਿੱਧ ਅਤੇ ਚੇਲੇ ਸ਼ਿਵਰਾਤਰੀ ਦੇ ਮੇਲੇ ਦੇ ਉੱਤੇ ਵੀ ਇਕੱਠੇ ਹੋ ਕੇ ਇੱਕ ਦੂਜੇ ਨਾਲ ਬਾਤਾਂ ਪਾਉਂਦੇ। ਭਾਵ ਘਰ ਬਾਰ ਛੱਡ ਕੇ ਤੁਰੇ ਫਿਰਦੇ ਸੰਸਾਰ ਜਗਤ ਚ। ਉਸ ਤੋਂ ਬਾਅਦ ਭਾਈ ਗੁਰਦਾਸ ਜੀ ਨੇ ਬਚਨ ਵਰਤਿਆ, 12 ਪੰਥ ਚਲਾਏਂਦੇ, 12 ਵਾਟੀ ਖਰੇ ਦੁਹੇਲੇ, ਵੱਖੋ ਵੱਖਰੇ ਆਪਣੇ 12 ਪੰਥ ਚਲਾ ਲਏ ਤੇ ਕਲਪੇ ਹੋਏ ਆਪਣੇ ਮਤ ਚਲਾਉਂਦੇ, 12 ਰਸਤਿਆਂ ਵਿੱਚ ਆਪ ਵੀ ਦੁਖੀ ਤੇ ਆਪਣੇ ਚੇਲਿਆਂ ਨੂੰ ਵੀ ਦੁਖੀ ਕਰਦੇ ਹਨ। ਪਰ ਇੱਕ ਗੱਲ ਬੜੀ ਪਿਆਰੀ ਜਿਹੜੀ ਸਿੱਖਿਆਦਾਇਕ ਹੈ, ਵਿਣ ਗੁਰ ਸ਼ਬਦ ਨਾ ਸਿੱਜਣੀ, ਬਾਜੀ ਕਰ ਕਰ ਬਾਜੀ ਖੇਲੇ। ਗੁਰੂ ਸ਼ਬਦ ਤੋਂ ਬਿਨਾਂ ਗੁਰੂ ਸ਼ਬਦ ਦੀ ਕਮਾਈ ਤੋਂ ਬਿਨਾਂ ਇਹਨਾਂ ਲੋਕਾਂ ਦਾ ਕਲਿਆਣ ਨਹੀਂ ਹੋ ਸਕਦਾ। ਇਹ ਲੋਕ ਜੀਵਨ ਦੀ ਬਾਜ਼ੀ ਜਿੱਤ ਨਹੀਂ ਸਕਦੇ। ਬਾਜ਼ੀਗਰਾਂ ਵਾਂਗੂ ਬਥੇਰੀਆਂ ਬਾਜ਼ੀਆਂ ਪਾ ਕੇ ਖੇਲਦੇ ਆ ਤੇ ਲੋਕਾਂ ਨੂੰ ਰਿਝਾਉਂਦੇ, ਸੰਸਾਰ ਦਿਆਂ ਲੋਕਾਂ ਨੂੰ ਬਥੇਰਾ ਖੁਸ਼ ਕਰਦੇ ਫਿਰਦੇ ਨੇ, ਤਰ੍ਹਾਂ ਤਰ੍ਹਾਂ ਦੀਆਂ ਰਿਧੀਆਂ ਸਿੱਧੀਆਂ ਕਰਾਮਾਤਾਂ ਵਿਖਾ ਕੇ। ਪਰ ਚੇਤੇ ਰੱਖਣਾ, ਗੁਰੂ ਦੇ ਸ਼ਬਦ ਤੋਂ ਬਿਨਾਂ ਜੀਵਨ ਦੀ ਬਾਜ਼ੀ ਨੂੰ ਜਿੱਤਿਆ ਨਹੀਂ ਜਾ ਸਕਦਾ। ਇਹ ਰਿਧੀਆਂ ਸਿੱਧੀਆਂ ਤੇ ਕਰਾਮਾਤਾਂ ਜਿਹੜੀਆਂ ਲੋਕਾਂ ਨੂੰ ਦਿਖਾ ਰਹੇ ਨੇ, ਇਹ ਤੇ ਬਾਜ਼ੀਗਰਾਂ ਦੀ ਤਰ੍ਹਾਂ 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 ਦੇ ਤਮਾਸ਼ੇ ਵਿਖਾ ਕੇ ਕੇਵਲ ਆਪਣੇ ਲੋਕਾਂ ਨੂੰ ਚੇਲੇ ਬਣਾ ਕੇ ਭਟਕਾ ਰਹੇ ਹਨ। ਭਾਈ ਗੁਰਦਾਸ ਜੀ ਕਹਿਣ ਲੱਗੇ, ਅੰਨੇ ਅੰਨਾ ਖੂਹੀ ਠੇਲੇ। ਜੇਕਰ ਅੰਨਿਆਂ ਦਾ ਆਗੂ ਵੀ ਅੰਨਾ ਹੀ ਹੋਵੇ ਤੇ ਉਹ ਸਾਧ ਸੰਗਤ ਠੇਲ ਹੀ ਦਿੰਦਾ, ਕਿਤੇ ਨਾ ਕਿਤੇ ਟੋਏ ਚ ਸੁੱਟੇਗਾ, ਖੂਹ ਚ ਸੁੱਟੇਗਾ। ਭਾਵੇਂ ਜਿਹੜੇ ਆਗੂ ਬਣ ਗਏ, ਇਹ ਆਗੂ ਵੀ ਅੰਨਿਆਂ ਦੀ ਤਰ੍ਹਾਂ ਤੇ ਚੇਲੇ ਵੀ ਅੰਨੇ, ਭਾਵ ਸੁਜਾਖਾ ਕੋਈ ਵੀ ਨਹੀਂ। ਗੁਰੂ ਜਿਨ੍ਹਾਂ ਕਾ ਅੰਧਲਾ, ਸਿੱਖ ਵੀ ਅੰਧੇ ਕਰਮ ਕਰੇ। ਉਹ ਭਾਣੇ ਚੱਲਣੇ ਆਪਣੇ ਨੇ ਤੇ ਝੂਠੋ ਝੂਠ ਬੁਲੇ, ਝੂਠ ਦੇ ਰਸਤੇ ਤੇ ਤੁਰਨ ਵਾਲੇ ਨੇ ਐਸੇ ਲੋਕ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੀ ਵੀ ਇਹਨਾਂ ਜੋਗੀ ਲੋਕਾਂ ਦੇ ਨਾਲ ਗੋਸ਼ਟ ਹੋਈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਚ, ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਪਾਵਨ ਬਾਣੀ ਸਿੱਧ ਗੋਸ਼ਟ ਜਿਹੜੀ ਉਚਾਰਨ ਕੀਤੀ ਹੈ, ਉਹ ਇਹਨਾਂ ਸਾਰੇ ਦੇ ਸਾਰੇ ਸਿੱਧਾਂ ਦੇ ਕੀਤੇ ਹੋਏ ਸਵਾਲਾਂ ਦਾ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਜਵਾਬ ਦਿੱਤਾ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਵੀ ਬਚਨ ਲਿਖੇ ਨੇ ਇਹਨਾਂ ਵਾਰਾਂ ਦੇ ਵਿੱਚ। ਗੁਰੂ ਨਾਨਕ ਦੇਵ ਮਹਾਰਾਜ ਉਹਨਾਂ ਜੋਗੀਆਂ ਨੂੰ ਪੁੱਛਦੇ ਨੇ, ਕਹਿਣ ਲੱਗੇ, ਸਿੱਧ ਲੋਕੋ, ਜੋਗੀ ਲੋਕੋ, ਤੁਸੀਂ ਘਰ ਬਾਹਰ ਛੱਡ ਦਿੱਤਾ, ਗ੍ਰਸਤ ਜੀਵਨ ਤਿਆਗ ਕੇ ਆ ਪਹਾੜਾਂ ਦੀਆਂ ਚੋਟੀਆਂ ਤੇ ਬੈਠ ਗਏ ਹੋ, ਜਟਾਵਾਂ ਵਧਾ ਕੇ, ਸੁਆਹ ਮਲ ਕੇ, ਕੰਨ ਪੜਵਾ ਮੁੰਦਰਾਂ ਪਾ ਲਈਆਂ ਜੇ, ਤੁਸੀਂ ਆਪਣੇ ਆਪ ਨੂੰ ਵੱਡੇ ਸਾਧੂ ਅਖਵਾਉਂਦੇ ਹੋ। ਅਸੀਂ ਬੜੇ ਵੱਡੇ ਸਾਧੂ ਹਾਂ, ਨਾਥ ਹਾਂ ਅਸੀਂ। ਗੁਰੂ ਨਾਨਕ ਦੇਵ ਪਾਤਸ਼ਾਹ ਕਹਿਣ ਲੱਗੇ, ਇੱਕ ਗੱਲ ਦੱਸੋ, ਜਦੋਂ ਤੁਹਾਨੂੰ ਖਾਣ ਦੀ ਲੋੜ ਪੈਂਦੀ ਹੈ, ਪੀਣ ਪਹਿਨਣ ਦੀ ਲੋੜ ਪੈਂਦੀ ਹੈ, ਪੇਟ ਭਰਨਾ ਆ, ਪ੍ਰਸ਼ਾਦਾ ਪਾਣੀ, ਰੋਟੀ ਪਾਣੀ ਖਾਣਾ, ਕੀ ਕਰਦੇ ਹੋ? ਤੇ ਸਿੱਧਾਂ ਦਾ ਜਵਾਬ ਪਤਾ ਕੀ ਸੀ? ਕਹਿਣ ਲੱਗੇ, ਜਦੋਂ ਸਾਨੂੰ ਖਾਣ ਪੀਣ ਪਹਿਨਣ ਦੀ ਲੋੜ ਪੈਂਦੀ ਹੈ ਤਾਂ ਅਸੀਂ ਉਸ ਵਕਤ ਗ੍ਰਿਸਤੀਆਂ ਦੇ ਘਰ ਮੰਗਣ ਜਾਂਦੇ ਹਾਂ, ਗ੍ਰਿਸਤੀਆਂ ਦੇ ਘਰ ਮੰਗਦੇ ਹਾਂ ਜਾ ਕੇ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਹੱਸ ਪਏ, ਮੁਸਕਰਾ ਪਏ ਸਤਿਗੁਰੂ ਪਾਤਸ਼ਾਹ ਜੀ, ਤੇ ਮੁਸਕਰਾ ਕੇ ਮੇਰੇ ਦਾਤਾ ਜੀ ਪਤਾ ਕੀ ਆਖਦੇ ਆ? ਕਹਿਣ ਲੱਗੇ, ਜੋਗੀ ਲੋਕੋ, ਮੈਨੂੰ ਇੱਕ ਗੱਲ ਦੱਸੋ ਕਿ ਤੁਸੀਂ ਆਪ ਹੀ ਆਖਦੇ ਹੋ ਕਿ ਇਹ ਜਿਹੜੇ ਗ੍ਰਿਸਤੀ ਲੋਕ ਹਨ ਇਹ ਸਾਡੇ ਨਾਲੋਂ ਨੀਵੇਂ ਨੇ, ਭਾਵ ਗ੍ਰਿਸਤੀ ਲੋਕ ਜਿਹੜੇ ਸਾਡੇ ਨਾਲੋਂ ਪਿੱਛੇ ਆ, ਅਸੀਂ ਲੋਕ ਇਹਨਾਂ ਨੂੰ ਗਿਆਨ ਵੰਡਣ ਵਾਲੇ ਹਾਂ, ਅਸੀਂ ਲੋਕ ਇਹਨਾਂ ਨੂੰ ਉਪਦੇਸ਼ ਦਿੰਦੇ ਹਾਂ ਗ੍ਰਿਸਤੀ ਲੋਕਾਂ ਨੂੰ। ਤੇ ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਕਹਿਣ ਲੱਗੇ, ਜੋਗੀ ਲੋਕੋ, ਤੁਹਾਡੀ ਇੱਕ ਬਾਤ ਮੈਨੂੰ ਵੀ ਸਮਝ ਨਹੀਂ ਆ ਰਹੀ। ਉਹ ਜੋਗੀ ਕਹਿੰਦੇ, ਕਿਹੜੀ? ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਤੁਸੀਂ ਤੇ ਕੰਨਾਂ ਚ ਮੁੰਦਰਾਂ ਪਾ ਕੇ ਤੇ ਘਰ ਬਾਰ ਛੱਡ ਕੇ ਗ੍ਰਸਤ ਜੀਵਨ ਤਿਆਗ ਕੇ ਤੁਸੀਂ ਲੋਕ ਤਾਂ ਹੋ ਗਏ ਬਹੁਤ ਮਹਾਨ, ਸ਼੍ਰੋਮਣੀ ਤੇ ਉੱਤਮ ਲੋਕ। ਤੇ ਪਾਤਸ਼ਾਹ ਕਹਿਣ ਲੱਗੇ, ਹੁਣ ਗੱਲ ਦੱਸੋ, ਇਹ ਜਿਹੜੇ ਗ੍ਰਿਸਤੀਆਂ ਨੂੰ ਤੁਸੀਂ ਮਾੜਾ ਆਖਦੇ ਹੋ, ਜਿਹੜੇ ਗ੍ਰਿਸਤੀਆਂ ਨੂੰ ਤੁਸੀਂ ਆਪਣੇ ਨਾਲੋਂ ਬਹੁਤ ਨੀਵੇਂ ਸਮਝਦੇ ਹੋ, ਹੁਣ ਤੁਸੀਂ ਆਪਣਾ ਪੇਟ ਭਰਨ ਵਾਸਤੇ ਉਹਨਾਂ ਗ੍ਰਿਸਤੀਆਂ ਦੇ ਘਰ ਮੰਗਣ ਵਾਸਤੇ ਜਾਂਦੇ ਹੋ, ਤੇ ਉਹ ਜਿਹੜੇ ਗ੍ਰਿਸਤੀ ਲੋਕ ਨੇ ਉਹ ਹੁਣ ਤੁਹਾਡੀ ਤਲੀ ਦੇ ਉੱਤੇ ਰੱਖਦੇ ਆ ਕੁਛ ਨਾ ਕੁਛ ਖਾਣ ਵਾਸਤੇ, ਪੀਣ ਵਾਸਤੇ। ਗ੍ਰਿਸਤੀ ਲੋਕ ਆਪਣਾ ਪਰਿਵਾਰ ਬੱਚੇ ਵੀ ਪਾਲਦੇ ਨੇ ਤੇ ਤੁਹਾਨੂੰ ਵੀ ਖਾਣ ਵਾਸਤੇ ਦਿੰਦੇ ਨੇ, ਤੇ ਦੂਸਰੀ ਬਾਤ ਇਹ, ਉਹਨਾਂ ਗ੍ਰਿਸਤੀਆਂ ਨੂੰ ਭਾਵੇਂ ਤੁਸੀਂ ਮਾੜਾ ਕਹਿੰਦੇ ਕਿ ਅਸੀਂ ਅਤੀਤ ਹੋ ਗਏ ਹਾਂ, ਉਦਾਸ ਹੋ ਗਏ ਹਾਂ, ਗ੍ਰਿਸਤ ਵਿੱਚ ਰਹਿ ਕੇ ਰੱਬ ਨਹੀਂ ਪ੍ਰਾਪਤ ਕੀਤਾ ਜਾ ਸਕਦਾ। ਗੁਰੂ ਨਾਨਕ ਦੇਵ ਪਾਤਸ਼ਾਹ ਕਹਿਣ ਲੱਗੇ, ਮੈਨੂੰ ਦੱਸੋ, ਇੱਕ ਬੰਦਾ ਕਿਸੇ ਅੱਗੇ ਹੱਥ ਅੱਡਦਾ ਹੈ, ਦੂਸਰਾ ਇਨਸਾਨ ਉਹਦੀ ਹੱਥ ਦੀ ਤਲੀ ਦੇ ਉੱਤੇ ਰੱਖਦਾ ਹੈ, ਦਾਤਾ ਕੌਣ ਹੋਇਆ, ਮਹਾਨ ਕੌਣ ਹੋਇਆ, ਸਤਿਕਾਰਯੋਗ ਕੌਣ ਹੋਇਆ, ਹੱਥ ਦੀ ਤਲੀ ਅੱਡਣ ਵਾਲਾ ਕਿ ਜਾਂ ਤਲੀ ਦੇ ਉੱਤੇ ਰੱਖਣ ਵਾਲਾ? ਤਾਂ ਜੋਗੀ ਕਹਿਣ ਲੱਗੇ, ਬਾਬਾ, ਹੱਥ ਅੱਡਣ ਵਾਲਾ ਤਾਂ ਮੰਗਤਾ ਹੋ ਗਿਆ ਨਾ, ਫਿਰ ਹੱਥ ਅੱਡਣ ਵਾਲਾ ਤਾਂ ਭਿਖਾਰੀ ਹੋ ਗਿਆ। ਤੇ ਪਾਤਸ਼ਾਹ ਕਹਿਣ ਲੱਗੇ ਫਿਰ ਹੱਥ ਤੇ ਰੱਖਦਾ ਜਿਹੜਾ ਉਹ ਤੇ ਦਾਤਾ ਹੀ ਹੋਇਆ ਨਾ। ਤੁਸੀਂ ਗ੍ਰਿਸਤੀ ਲੋਕਾਂ ਦੇ ਘਰ ਜਾ ਕੇ ਮੰਗਦੇ ਹੋ, ਉਹ ਤੁਹਾਡੀ ਤਲੀ ਦੇ ਉੱਤੇ ਰੱਖਦੇ ਆ, ਮਹਾਨ ਤੁਸੀਂ ਹੋਏ ਕਿ ਗ੍ਰਿਸਤੀ ਹੋਏ, ਫਿਰ ਉਹਨਾਂ ਗ੍ਰਿਸਤੀਆਂ ਦੀ ਤੁਸੀਂ ਨਿੰਦਿਆ ਕਰੋ। ਉਹਨਾਂ ਦੇ ਘਰ ਹੀ ਮੰਗਣ ਵਾਸਤੇ ਜਾਓ, ਟੁੱਕ ਮੰਗਦੇ ਫਿਰ ਉਹ ਤੇ ਢਿੱਡ ਭਰੋ, ਉਹਨਾਂ ਦੇ ਘਰ ਦਾ ਖਾ ਕੇ ਉਹਨਾਂ ਨੂੰ ਮਾੜਾ ਕਹਿੰਦੇ। ਸਾਧ ਸੰਗਤ ਦੇ ਕੁਝ ਐਸੇ ਬੋਲ ਸਨ ਜਿਹੜੇ ਜੋਗੀਆਂ ਨੂੰ, ਸਿੱਧਾਂ ਨੂੰ, ਗੁਰੂ ਨਾਨਕ ਦੇਵ ਪਾਤਸ਼ਾਹ ਦੇ ਚਰਨਾਂ ਦੇ ਉੱਤੇ ਸੁੱਟ ਗਏ। ਭਾਈ ਗੁਰਦਾਸ ਜੀ ਨੇ ਵਰਣਨ ਕੀਤਾ ਉਹਨਾਂ ਜੋਗੀਆਂ ਦੇ ਪ੍ਰਥਾਏ, ਸਿੱਧਾਂ ਦੇ ਪ੍ਰਥਾਏ, ਜਿਨ੍ਹਾਂ ਦੇ ਬਾਰੇ ਚ ਅੱਜ ਦੇ ਇਹਨਾਂ ਅੰਮ੍ਰਿਤ ਬੋਲਾਂ ਵਿੱਚ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿ ਰਹੇ, ਘਰ ਘਰ ਟੁੱਕਰ ਮੰਗਦੇ, ਸਿੰਘੀ ਨਾਦ ਵਜਾਇਣ ਭੇਲੇ, ਸਿੰਘੀਆਂ ਵਜਾਉਂਦੇ ਨਾਦ ਪੂਰਦੇ, ਮੰਗਦੇ ਨੇ ਗ੍ਰਿਸਤੀਆਂ ਦੇ ਘਰਾਂ ਚੋਂ। ਭਾਈ ਗੁਰਦਾਸ ਜੀ ਨੇ ਹੀ ਬਚਨ ਵਰਤੇ ਕਿ ਗੁਰੂ ਨਾਨਕ ਦੇਵ ਪਾਤਸ਼ਾਹ ਜੋਗੀਆਂ ਨੂੰ ਕਹਿੰਦੇ ਨੇ, ਹੋਏ ਅਤੀਤ ਗ੍ਰਿਸਤ ਛੱਡ, ਫਿਰ ਉਹਨੂੰ ਕੇ ਘਰ ਮੰਗਣ ਜਾਈ। ਪਹਿਲਾਂ ਗ੍ਰਿਸਤ ਜੀਵਨ ਤਿਆਗਿਆ, ਅਤੀਤ ਹੋ ਗਏ, ਉਦਾਸੀ ਹੋ ਗਏ, ਉਹਨਾਂ ਗ੍ਰਿਸਤੀਆਂ ਦੇ ਘਰ ਹੀ ਮੰਗਣ ਜਾਂਦੇ ਹੋ ਤੇ ਉਹਨਾਂ ਨੂੰ ਮਾੜਾ ਕਹਿੰਦੇ ਜੀ। ਇਹ ਐਸੇ ਬੋਲ ਸਨ ਗੁਰੂ ਨਾਨਕ ਦੇਵ ਮਹਾਰਾਜ ਦੇ ਜਿਹੜੇ ਉਹਨਾਂ ਲੋਕਾਂ ਦੇ ਮਨ ਹਿਰਦੇ ਨੂੰ ਹਿਲਾ ਗਏ। ਗੁਰੂ ਨਾਨਕ ਦੇਵ ਪਾਤਸ਼ਾਹ ਦੇ ਚਰਨਾਂ ਤੇ ਸਿਰ ਰੱਖ ਕੇ ਪਤਾ ਕੀ ਆਖਦੇ ਸੀ ਉਹ, ਸਿੱਧ ਬੋਲਣ ਸ਼ੁਭ ਬਚਨ, ਧੰਨ ਨਾਨਕ ਤੇਰੀ ਵੱਡੀ ਕਮਾਈ। ਬਾਬਾ ਨਾਨਕ, ਉਮਰ ਵਿੱਚ ਬੇਸ਼ੱਕ ਅਸੀਂ ਵੱਡੇ ਹਾਂ, ਕਮਾਈ ਵਿੱਚ ਤੂੰ ਵੱਡਾ, ਬਾਬਾ ਨਾਨਕ ਤੂੰ ਬਹੁਤ ਮਹਾਨ ਹੈ। ਇਸ ਲਈ ਉਹਨਾਂ ਲੋਕਾਂ ਦਾ ਜਿਹੜਾ ਜੀਵਨ ਸੀ, ਘਰ ਘਰ ਮੰਗਣਾ, ਥਾਂ ਥਾਂ ਦੇ ਉੱਤੇ ਸੰਸਾਰ ਜਗਤ ਦੇ ਵਿੱਚ ਠੋਕਰਾਂ ਖਾਣੀਆਂ, ਭਾਈ ਗੁਰਦਾਸ ਜੀ ਉਹਨਾਂ ਦੇ ਪ੍ਰਥਾਏ ਕਹਿੰਦੇ, ਅੰਨੇ ਅੰਨਾ ਖੂਹੀ ਠੇਲੇ, ਅੰਨਿਆਂ ਦਾ ਆਗੂ ਵੀ ਜੇਕਰ ਅੰਨਾ ਹੋਵੇ ਤੇ ਉਹ ਖੂਹ ਦੇ ਵਿੱਚ ਹੀ ਠੇਲ ਦਿੰਦਾ, ਖੂਹੀ ਠੇਲੇ, ਖੂਹ ਆਦਿਕ ਟੋਇਆਂ ਦੇ ਵਿੱਚ ਹੀ ਸੁੱਟਦਾ, ਭਾਵ ਆਪ ਵੀ ਉਹ ਠੋਕਰਾਂ ਖਾਂਦੇ ਨੇ ਤੇ ਚੇਲਿਆਂ ਨੂੰ ਵੀ ਠੋਕਰਾਂ ਹੀ ਖਵਾਉਂਦੇ ਨੇ, ਉਹ ਜੀਵਨ ਦੀ ਬਾਜੀ ਜਿੱਤ ਕੇ ਨਹੀਂ ਜਾ ਸਕਦੇ। ਵਾਰ 15ਵੀਂ ਦੀ ਪੌੜੀ 6ਵੀਂ ਵਿੱਚ ਜਿਹੜੇ ਸਤਿਗੁਰੂ ਨਾਲੋਂ ਟੁੱਟ ਕੇ ਗੁਰੂ ਦੇ ਬਾਜੋਂ ਜ਼ਿੰਦਗੀ ਰੋਣ ਕਰਲਾਉਣ ਦੇ ਵਿੱਚ ਹੀ ਗੁਜ਼ਰ ਜਾਂਦੀ, ਉਹਨਾਂ ਦਾ ਜ਼ਿਕਰ ਕਰ ਰਹੇ ਨੇ। ਸੱਚ ਦਾਤਾਰ ਵਿਸਾਰ ਕੈ ਮੰਗਤਿਆਂ ਨੂੰ ਮੰਗਣ ਜਾਹੀ, ਢਾਡੀ ਵਾਰਾਂ ਗਾਉਂਦੇ ਵੈਰ ਵਿਰੋਧ ਜੋਧ ਸਾਲਾਹੀ, ਨਾਈ ਗਾਵਣ ਸੱਦੜੇ ਕਰ ਕਰਤੂਤ ਮੋਏ ਬਦਰਾਹੀ, ਪੜਦੇ ਭੱਟ ਕਵਤ ਕਰ ਕੂੜ ਕੁਸਤ ਮੁਖੋਂ ਆਲਾਹੀ, ਹੋਏ ਆਸਰੀਤ ਪੁਰੋਹਤਾ ਪ੍ਰੀਤ ਪ੍ਰੀਤੈ ਵਿਰਤ ਮੰਗਾਹੀ, ਛੁਰੀਆਂ ਮਾਰਨ ਪੰਖੀਏ ਹਟ ਹਟ ਮੰਗਦੇ ਭਿੱਖ ਪਵਾਹੀ, ਗੁਰਪੂਰੇ ਵਿਣ ਰੋਵਣ ਤਾਹੀ, ਗੁਰਪੂਰੇ ਵਿਣ ਰੋਵਣ ਤਾਹੀ। ਸੱਚ ਦਤਾਰ ਵਿਸਾਰ ਕੈ ਮੰਗਤਿਆਂ ਨੂੰ ਮੰਗਣ ਜਾਈ, ਸੱਚੇ ਨਿਰੰਕਾਰ ਪਰਮੇਸ਼ਰ ਦਾਤੇ ਨੂੰ ਵਿਸਾਰ ਕੇ, ਰੱਬ ਨੂੰ ਭੁਲਾ ਕੇ ਜਿਹੜੇ ਲੋਕ ਦੁਨਿਆਵੀ ਲੋਕਾਂ ਦੇ ਕੋਲੋਂ ਮੰਗਦੇ ਫਿਰਦੇ ਹਨ, ਉਹਨਾਂ ਦੇ ਮੰਗਤੇ ਬਣੇ, ਉਹਨਾਂ ਦੇ ਅੱਗੇ ਜਾ ਕੇ ਹੱਥ ਅੱਡਦੇ ਆ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ, ਮੰਗਤਿਆਂ ਕੋਲੋਂ ਮੰਗਣ ਨਾਲ ਕੀ ਮਿਲੇਗਾ, ਮੰਗਤਿਆਂ ਨੂੰ ਮੰਗਣ ਜਾਈ। ਮੰਗਤਿਆਂ ਦੇ ਕੋਲੋਂ ਹੀ ਸੰਸਾਰ ਦੇ ਲੋਕ ਜਿਹੜੇ ਨੇ ਉਹ ਮੰਗਦੇ ਫਿਰਦੇ ਨੇ। ਜਿਹੜਾ ਆਪ ਮੰਗਤਾ ਹੈ ਤੈਨੂੰ ਕੀ ਦਏਗਾ, ਮੰਗਣਾ ਹੈ ਤੇ ਦਾਤੇ ਕੋਲੋਂ ਮੰਗ। ਜਿਹੜੇ ਦੁਨਿਆਵੀ ਲੋਕਾਂ ਕੋਲੋਂ ਮੰਗਦੇ ਫਿਰਦੇ ਨੇ ਉਹਨਾਂ ਸੱਚੇ ਦਾਤੇ ਨੂੰ ਵਿਸਾਰ ਦਿੱਤਾ ਹੈ। ਸਾਧ ਸੰਗਤ, ਭਗਤ ਸ਼ੇਖ ਫਰੀਦ ਸਾਹਿਬ ਨੇ ਇੱਕ ਬਚਨ ਬਹੁਤ ਪਿਆਰਾ ਆਖਿਆ, ਜਿਵੇਂ ਸੁਖਮਣੀ ਸਾਹਿਬ ਚ ਪੰਚੋਂ ਪਾਤਸ਼ਾਹ ਕਹਿੰਦੇ ਨੇ, ਮਨੁੱਖ ਕੀ ਟੇਕ ਬਿਰਥੀ ਸਭ ਜਾਣ, ਦੇਵਨ ਕੋ ਇੱਕ ਭਗਵਾਨ। ਭਗਤ ਸ਼ੇਖ ਫਰੀਦ ਸਾਹਿਬ ਨੇ ਬੜੀ ਪਿਆਰੀ ਬਾਤ ਆਖੀ, ਕਹਿਣ ਲੱਗੇ, ਪਰਮੇਸ਼ਰ ਹੇ ਅੱਲਾ ਖੁਦਾ, ਜੇ ਕਿਤੇ ਜ਼ਿੰਦਗੀ ਵਿੱਚ ਮੰਗਣਾ ਪਵੇ ਨਾ, ਇੱਕ ਕਿਰਪਾ ਕਰੀ, ਮੰਗਣ ਵਾਸਤੇ ਕੇਵਲ ਮੈਨੂੰ ਆਪਣੇ ਦਰ ਤੇ ਲੈ ਕੇ ਆਈ, ਕਿਸੇ ਦੁਨਿਆਵੀ ਕਿਸੇ ਸੰਸਾਰੀ ਕਿਸੇ ਸੰਬੰਧੀ ਦੇ ਦਰ ਤੇ ਮੈਨੂੰ ਮੁਥਾਜ ਕਰਕੇ ਨਾ ਬਿਠਾਈ। ਦੋ ਡੰਗ ਦੀ ਕਿਤੇ ਦੋ ਵੇਲੇ ਦੀ ਰੋਟੀ ਖਾਣ ਵਾਸਤੇ ਕਿਸੇ ਦਾ ਮੁਥਾਜ ਨਾ ਕਰਦੀ, ਮੈਂ ਤੇਰੇ ਤੋਂ ਬਿਨਾਂ ਕਿਸੇ ਦਾ ਮੰਗਤਾ ਨਹੀਂ ਬਣ ਸਕਦਾ। ਮੰਗਤਾ ਬਣਾਉਣਾ ਹੀ ਤੇ ਸਾਈ ਕੇਵਲ ਆਪਣੇ ਦਰ ਦਾ। ਇਸ ਜ਼ਿੰਦਗੀ ਵਿੱਚ ਕਿਸੇ ਦੇ ਦਰ ਤੇ ਮੰਗਣ ਨਾ ਕਰੀ, ਹੱਥ ਨਾ ਅੱਡਣਾ ਪਵੇ। ਤੇ ਪੁੱਛਿਆ ਭਗਤ ਸ਼ੇਖ ਫਰੀਦ ਸਾਹਿਬ, ਜੇ ਕਿਤੇ ਜੀਵਨ ਵਿੱਚ ਐਸਾ ਸਮਾਂ ਆ ਜਾਵੇ ਕਿ ਕਿਸੇ ਦੁਨਿਆਵੀ ਦੇ ਦਰ ਤੇ ਮੰਗਣ ਜਾਣਾ ਪਵੇ। ਫਿਰ ਤੇ ਪਤਾ ਕੀ ਆਖਦੇ ਨੇ, ਕਹਿੰਦੇ ਹੇ ਅੱਲਾ ਖੁਦਾ ਸਾਈਂ ਮਾਲਕ, ਕਿਸੇ ਦੇ ਦਰਵਾਜ਼ੇ ਤੇ ਮੰਗਣ ਜਾਣ ਤੋਂ ਪਹਿਲਾਂ ਮੇਰੀ ਜਿੰਦ ਕੱਢ ਲੈ, ਮੇਰੇ ਪ੍ਰਾਣ ਕੱਢ ਲੈ ਇਸ ਸਰੀਰ ਦੇ ਵਿੱਚੋਂ ਤੇ ਬੜਾ ਚੰਗਾ ਹੀ, ਪਰ ਤੇਰੇ ਤੋਂ ਬਿਨਾਂ ਹੇ ਨਿਰੰਕਾਰ ਅੱਲਾ ਖੁਦਾ ਪਰਮੇਸ਼ਰ ਮੈਂ ਕਿਸੇ ਦਾ ਮੰਗਤਾ ਨਹੀਂ ਬਣ ਸਕਦਾ। ਸਲੋਕ ਉਚਾਰਨ ਕੀਤਾ। ਏਡਾ ਵੱਡਾ ਰੱਬ ਦੇ ਉੱਤੇ ਭਰੋਸਾ ਰੱਖਣ ਦੀ ਪ੍ਰੇਰਨਾ ਦੇ ਰਹੇ, ਦਾਤਾ ਇੱਕੋ ਹੀ। ਕਹਿਣ ਲੱਗੇ ਬਾਰ ਪਰਾਇਆ ਬੈਸਣ ਸਾਈ ਮੁਝੇ ਨਾ ਦੇ, ਜੇ ਤੂੰ ਏਵੇਂ ਰੱਖ ਸੀ, ਜੇ ਤੂੰ ਮੈਨੂੰ ਇੰਜ ਹੀ ਰੱਖਣਾ ਕਿ ਕਿਸੇ ਦਾ ਹੀ ਮੰਗਤਾ ਬਣਾਉਣਾ ਹੀ, ਜੇ ਤੂੰ ਏਵੇਂ ਰੱਖ ਸੀ ਜੀਉ ਸਰੀਰ ਹੁੰਦੇ, ਮੇਰੇ ਸਰੀਰ ਵਿੱਚੋਂ ਮੇਰੀ ਜਿੰਦ ਕੱਢ ਲੈ ਤੇ ਬੜਾ ਚੰਗਾ, ਤੇਰੇ ਤੋਂ ਬਿਨਾਂ ਕਿਸੇ ਦਾ ਮੰਗਤਾ ਨਹੀਂ ਉਹ ਬਣ ਸਕਦਾ। ਤੋ ਬਚਨ ਫੁਰਮਾਨ ਕਰ ਰਹੇ ਨੇ ਭਾਈ ਗੁਰਦਾਸ ਜੀ, ਸੱਚ ਦਾਤਾਰ ਵਿਸਾਰ ਕੇ, ਸੱਚੇ ਦਾਤੇ ਨੂੰ ਵਿਸਾਰ ਕੇ, ਉਹ ਮਹਾਨ ਦਾਤਾ ਜਿਹੜਾ ਸਾਰੀ ਸ੍ਰਿਸ਼ਟੀ ਨੂੰ ਦਾਤਾ ਦਿੰਦਾ ਹੈ, ਮਿਹਰਬਾਨ ਸਾਹਿਬ ਮਿਹਰਬਾਨ, ਸਾਹਿਬ ਮੇਰਾ ਮਿਹਰਬਾਨ ਜੀ ਸਗਲ ਕੋ ਦੇ ਦਾਨ, ਉਸ ਦਾਤੇ ਨੂੰ ਵਿਸਾਰ ਕੇ। ਤੂੰ ਕਾਹੇ ਡੋਲੇ ਹੈ ਪ੍ਰਾਣੀਆਂ, ਤੁਧ ਰੱਖੇਗਾ ਸਿਰਜਣ ਹਾਰ, ਜਿਨ ਪੈਦਾਇਸ਼ ਤੂੰ ਕੀਆ ਸੋਈ ਦੇ ਆਧਾਰ। ਸਾਧ ਸੰਗਤ ਜਿਨ੍ਹਾਂ ਨੇ ਐਸੇ ਦਾਤੇ ਨੂੰ ਵਿਸਾਰ ਦਿੱਤਾ, ਕਹਿਣ ਲੱਗੇ ਸੱਚ ਦਤਾਰ ਵਿਸਾਰ ਕੇ ਮੰਗਤਿਆਂ ਨੂੰ ਮੰਗਣ ਗਏ। ਜੇ ਦੁਨਿਆਵੀ ਲੋਕਾਂ ਕੋਲੋਂ ਮੰਗਦੇ ਹੋ ਤੇ ਸਮਝ ਲਓ ਮੰਗਤਿਆਂ ਕੋਲੋਂ ਹੀ ਮੰਗ ਰਹੇ, ਜੇ ਵਿਸਾਰ ਦਿੱਤਾ ਹੈ ਸਤਨਾਮ ਸ੍ਰੀ ਵਾਹਿਗੁਰੂ। ਦੁਨੀਆਂ ਵਿੱਚ ਤੱਕ ਰਹੇ ਹਾਂ, ਭਾਈ ਗੁਰਦਾਸ ਜੀ ਕਹਿੰਦੇ ਕੀ ਵੇਖ ਰਹੇ ਹਾਂ, ਢਾਡੀ ਵਾਰਾਂ ਗਾਵਦੇ ਵੈਰ ਵਿਰੋਧ ਜੋਧ ਸਾਲਾਹੀ। ਢਾਡੀ ਲੋਕ ਜਸ ਗਾਉਂਦੇ ਹਨ, ਜਿਹੜੇ ਢਾਡੀ ਗੁਰੂ ਦਾ ਜਸ ਗਾਉਣ, ਪਰਮਾਤਮਾ ਦਾ ਜਸ ਗਾਉਣ, ਉਹ ਤੇ ਮਹਾਨ ਹੋ ਗਏ ਗੁਰਸਿੱਖ ਪਿਆਰੇ। ਪਰ ਜਿਹੜੇ ਸੰਸਾਰੀ ਲੋਕਾਂ ਦਾ ਜਸ ਗਾਉਣ, ਵੈਰ ਤੇ ਜੋਧਿਆਂ ਦੇ ਘੋਲ ਤੇ ਜੰਗਾਂ ਯੁੱਧਾਂ ਨੂੰ ਸਲਾਉਣ, ਪਰ ਕਿਸੇ ਦੁਨਿਆਵੀ ਬੰਦੇ ਦੀ ਖੁਸ਼ੀ ਲੈਣ ਵਾਸਤੇ, ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਉਹ ਮੰਗਤਿਆਂ ਦੇ ਅੱਗੇ ਹੀ ਮੰਗਤੇ ਬਣ ਕੇ ਬੈਠੇ ਨੇ। ਨਾਈ ਗਾਵਣ ਸੱਦੜੇ ਕਰ ਕਰਤੂਤ ਮੋਏ ਬਦਰਾਏ। ਨਾਈ ਲੋਕ ਉਹਨਾਂ ਦੀਆਂ ਉਸਤਤਾਂ ਕਰਦੇ ਹਨ ਜਿਹੜੇ ਕਰਤੂਤਾਂ ਕਰ ਕਰ ਭੈੜਿਆਂ ਰਾਹਾਂ ਦੇ ਉੱਤੇ ਮਰ ਗਏ। ਭਾਵ ਸਾਧ ਸੰਗਤ ਧਿਆਨ ਨਾਲ ਸੁਣਿਓ ਬਚਨ, ਉਹਨਾਂ ਲੋਕਾਂ ਦੀ ਹੀ ਉਸਤਤ, ਉਹਨਾਂ ਲੋਕਾਂ ਦੇ ਸੱਦੜੇ ਤੇ ਉਹਨਾਂ ਲੋਕਾਂ ਦੀਆਂ ਵਡਿਆਈਆਂ ਕਰਦੇ ਰਹੇ ਜਿਹੜੇ ਲੋਕ ਭੈੜੇ ਰਾਹਾਂ ਤੇ ਸ਼ਰਾਬਾਂ ਕਮਾਬਾਂ ਤੇ ਸਾਧ ਸੰਗਤ ਵਿਕਾਰਾਂ ਵਿੱਚ ਮਸਤ ਹੋ ਕੇ ਦੁਨੀਆਂ ਤੋਂ ਚਲੇ ਗਏ, ਕੇਵਲ ਚਾਰ ਟਕਿਆਂ ਦੀ ਖਾਤਰ ਉਹਨਾਂ ਦੀ ਵੀ ਉਸਤਤ ਕਰਦੇ ਨੇ। ਮਾਫ਼ ਕਰਨਾ, ਇਹ ਤੇ ਭਾਈ ਗੁਰਦਾਸ ਜੀ ਨੇ ਕੁਝ ਲੋਕਾਂ ਦਾ ਹਾਲ ਲਿਖਿਆ ਨਾ, ਤੇ ਸਾਧ ਸੰਗਤ ਕਦੇ ਕਦੇ ਬੜੇ ਬੜੇ ਸਿੱਖ ਲੋਕ ਵੀ ਜਿਹੜੇ ਆਪਣੇ ਆਪ ਨੂੰ ਸਦਵਾਉਣ ਵਾਲੇ ਨੇ, ਕੋਈ ਮਾੜਾ ਮੋਟਾ ਆਗੂ ਕੋਈ ਲੀਡਰ ਮਰ ਜਾਏ ਨਾ, ਤੇ ਸਾਧ ਸੰਗਤ ਅੰਮ੍ਰਿਤ ਧਾਰੀ ਲੋਕ, ਬੜੇ ਬੜੇ ਗੁਰਸਿੱਖ ਜਿਹੜੇ ਆਪਣੇ ਆਪ ਨੂੰ ਸਮਝਦੇ ਨੇ, ਉਹਨਾਂ ਲੋਕਾਂ ਦੇ ਮਰਨ ਤੋਂ ਬਾਅਦ ਉਹਨਾਂ ਦੇ ਭੋਗ ਤੇ, ਉਹਨਾਂ ਦੀ ਅੰਤਮ ਅਰਦਾਸ ਤੇ, ਉਠਾਲੇ ਤੇ, ਸੰਸਕਾਰ ਵੇਲੇ ਜਦੋਂ ਸਪੀਕਰ 'ਚ ਕਿਤੇ ਬੋਲਣ ਨਾ ਸੰਗਤਾਂ 'ਚ, ਬੜੀ ਉਸਤਤ ਕਰਦੇ ਨੇ ਕਿ ਉਹ ਪ੍ਰਾਣੀ ਬੜਾ ਪਿਆਰਾ ਸੀ, ਉਹ ਬੜਾ ਬੰਦਗੀ ਵਾਲਾ ਸੀ, ਉਹ ਬੜਾ ਸਾਧੂ ਮਹਾਤਮਾ ਸੀ। ਭਾਵ ਕਿਸੇ ਦੇ ਦੁਨੀਆਂ ਤੋਂ ਜਾਣ ਤੋਂ ਬਾਅਦ ਉਹ ਲੋਕ ਮਰਨ ਤੋਂ ਬਾਅਦ ਵੀ ਉਸਤਤ ਤੇ ਵਡਿਆਈ ਆਦਿਕ ਕਰਦੇ ਹਨ, ਪਰੰਤੂ ਝੂਠੀ ਉਸਤਤ, ਝੂਠੀ ਵਡਿਆਈ। ਜਿਹੜੇ ਸੰਸਾਰ ਤੋਂ ਕੂਚ ਕਰ ਗਏ ਲੋਕ, ਦੁਨੀਆਂ ਤੋਂ ਚਲੇ ਗਏ, ਉਹਨਾਂ ਦੀ ਝੂਠੀ ਉਸਤਤ ਘੰਟਿਆਂ ਬੱਧੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ, ਉਹ ਲੋਕ ਜਿਹੜੇ ਨੇ ਸਾਧ ਸੰਗਤ ਉਹ ਕਰਦੇ ਹਨ। ਭਾਈ ਗੁਰਦਾਸ ਜੀ ਕਹਿਣ ਲੱਗੇ ਕੇਵਲ ਚਾਰ ਟਕਿਆਂ ਦੀ ਖਾਤਰ ਕਿਸੇ ਦੀ ਖੁਸ਼ਾਮਦ ਕਰਨੀ ਜਾਂ ਕਿਸੇ ਦੇ ਮਰਨ ਤੋਂ ਬਾਅਦ ਉਹਦੀ ਵਡਿਆਈ, ਝੂਠੀ ਵਡਿਆਈ, ਸ਼ਰਾਬਾਂ ਕਬਾਬਾਂ ਚ ਮਸਤ ਹੋ ਕੇ ਕੋਈ ਬੰਦਾ ਦੁਨੀਆਂ ਤੋਂ ਮਰ ਗਿਆ, ਤਰ੍ਹਾਂ ਤਰ੍ਹਾਂ ਦੇ ਵਿਸ਼ਿਆਂ ਵਿਕਾਰਾਂ ਚ ਗਲਤਾਨ ਹੋ ਕੇ, ਲੜਾਈਆਂ ਝਗੜੇ ਪਾਉਂਦਾ ਹੀ ਕੋਈ ਦੁਨੀਆਂ ਤੋਂ ਛੋਟਾ ਮੋਟਾ ਲੀਡਰ ਚਲ ਗਿਆ, ਘੰਟਿਆਂ ਬੱਧੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਲੋਕ ਉਹਦੀ ਵਡਿਆਈ ਕਰਦੇ ਰਹਿੰਦੇ ਨੇ, ਬੜਾ ਚੰਗਾ ਸੀ, ਬੜਾ ਧਰਮੀ ਸੀ। ਕਾਰਨ ਸਿਰਫ ਉਹਦੀ ਜ਼ਿੰਦਗੀ ਚ ਵੀ ਖੁਸ਼ਾਮਦ ਕੀਤੀ, ਮਰਨ ਤੋਂ ਬਾਅਦ ਵੀ ਖੁਸ਼ਾਮਦ ਕਰਦੇ ਰਹੇ। ਭਾਈ ਗੁਰਦਾਸ ਜੀ ਕਹਿੰਦੇ ਕੇਵਲ ਚਾਰ ਟਕਿਆਂ ਦੀ ਖਾਤਰ ਇਹੋ ਜਿਹੀਆਂ ਕਰਤੂਤਾਂ ਜਿਹੜੀਆਂ ਉਹ ਮਾਲਕ ਪਰਮਾਤਮਾ ਦੇ ਚਰਨਾਂ ਚ ਪ੍ਰਵਾਨ ਨਹੀਂ ਹਨ। ਪੜਦੇ ਪਟ ਕਵਿਤ ਕਰ ਕੂੜ ਕੁਸਤ ਮੁਖੋਂ ਆਲਾਹੀ। ਭਟ ਲੋਕ ਕੂੜੇ ਪਾਤਸ਼ਾਹਾਂ ਦੇ ਕਵਿਤ ਬਣਾ ਬਣਾ ਕੇ ਪੜ੍ਹਦੇ ਆ, ਨਿਰਾ ਕੂੜ ਤੇ ਕੁਸੱਤ ਹੀ ਮੂੰਹੋਂ ਬੋਲਦੇ ਹਨ। ਭਾਵ ਦੁਨੀਆਂ ਦੇ ਝੂਠੇ ਬਾਦਸ਼ਾਹਾਂ ਦੀ ਵਡਿਆਈ, ਦੁਨੀਆਂ ਦੇ ਝੂਠੇ ਰਾਜਿਆਂ ਦੀ ਵਡਿਆਈ ਕਰਦੇ ਹਨ, ਪਰ ਸਾਧ ਸੰਗਤ ਇੱਕ ਭੱਟ ਉਹ ਵੀ ਨੇ ਜਿਨ੍ਹਾਂ ਯਾਰਾਂ ਭੱਟਾਂ ਦੇ ਸਵਈਏ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਵਿੱਚ ਅੰਕਿਤ ਕੀਤੇ ਹਨ। ਪਰ ਉਹ ਸਾਧ ਸੰਗਤ ਭੱਟ ਗੁਰੂ ਗ੍ਰੰਥ ਸਾਹਿਬ ਵਿੱਚ ਬੈਠੇ, ਅੱਜ ਉਹਨਾਂ ਨੂੰ ਆਪਾਂ ਸਿਜਦਾ ਕਰਦੇ ਹਾਂ, ਨਮਸਕਾਰਾਂ ਕਰ ਰਹੇ ਹਾਂ। ਉਹਨਾਂ ਦੀ ਵਡਿਆਈ ਵਿੱਚ ਗੁਰੂਆਂ ਦੀ ਵਡਿਆਈ ਕੀਤੀ, ਗੁਰੂ ਨਾਨਕ ਦੇਵ ਪਾਤਸ਼ਾਹ ਤੋਂ ਲੈ ਕੇ ਪੰਚੋਂ ਪਾਤਸ਼ਾਹ ਤੱਕ, ਅੱਜ ਉਹਨਾਂ ਭਗਤਾਂ ਦੇ ਨਾਲ, ਗੁਰੂ ਸਾਹਿਬਾਨਾਂ ਦੇ ਨਾਲ ਜਿਹੜੀ ਸਿੱਖਾਂ ਦੀ ਬਾਣੀ ਹੈ, ਉਹ ਭੱਟ ਵੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਵਿੱਚ ਸੁਭਾਏਮਾਨ ਹੋਏ ਬੈਠੇ ਨੇ, ਜਿਨ੍ਹਾਂ ਨੂੰ ਸਤਿਕਾਰਿਆ ਤੇ ਵਡਿਆਇਆ ਜਾਂਦਾ ਹੈ। ਹੋਏ ਅਸ ਰੀਤ ਪੁਰੋਹਤਾਂ, ਪ੍ਰੀਤ ਪ੍ਰੀਤ ਹੈ ਵਿਰਤ ਮੰਗਾਈ। ਪੁਰੋਹਤ ਦੀ ਰੀਤ ਐਸੀ ਹੈ ਕਿ ਪਹਿਲੇ ਪਰਸਪਰ ਪ੍ਰੀਤ ਪਾ ਲੈਂਦੇ ਨੇ ਤੇ ਪਿੱਛੋਂ ਸਾਧ ਸੰਗਤ ਆਪਣੇ ਜਜਮਾਨਾਂ ਦੇ ਕੋਲੋਂ ਤਰ੍ਹਾਂ ਤਰ੍ਹਾਂ ਦੀਆਂ ਚੀਜ਼ਾਂ ਵਸਤਾਂ ਮੰਗਦੇ ਆ। ਕੇਵਲ ਠੱਗੀ ਠੋਰੀ, ਛੁਰੀਆਂ ਮਾਰਨ ਪੰਖੀਏ, ਹੱਟ ਹੱਟ ਮੰਗਦੇ ਭਿੱਖ ਪਵਾਹੀ। ਕਹਿਣ ਲੱਗੇ ਕਈ ਛੁਰੀਆਂ ਮਾਰ ਕੇ ਪੈਸੇ ਮੰਗਦੇ ਹਨ, ਭਾਵ ਪੇਟ ਭਰਨ ਵਾਸਤੇ ਬੜਾ ਕੁਛ ਮਨੁੱਖ ਕਰਦਾ ਹੈ, ਪੰਖੀਆਂ ਵਾਂਗੂ ਹੱਟ ਹੱਟ ਫਿਰ ਕੇ ਭਿੱਖਿਆ ਮੰਗਦੇ ਫਿਰਦੇ ਹਨ। ਅਖੀਰਲੀ ਪੰਕਤੀ ਵਿੱਚ ਇਸ ਪੌੜੀ ਚ ਫੁਰਮਾਨ ਕਰ ਰਹੇ ਨੇ, ਗੁਰ ਪੂਰੇ ਵਿਣ ਰੋਵਣ ਧਾਹੀ। ਪੂਰੇ ਗੁਰੂ ਦੇ ਬਾਜੋਂ ਮਾਨੋ ਢਾਹਾਂ ਮਾਰ ਮਾਰ ਕੇ ਹੀ ਰੋਂਦੇ ਫਿਰਦੇ ਹਨ। ਸਾਰੀ ਪੌੜੀ ਦਾ ਭਾਵ ਭਾਈ ਗੁਰਦਾਸ ਜੀ ਦਾ ਇਹ ਹੈ ਕਿ ਸੰਸਾਰ ਜਗਤ ਵਿੱਚ ਐਵੇਂ ਮਨੁੱਖਾਂ ਦੀ ਸਿਫਤ ਕਰਨੀ, ਸੰਸਾਰੀ ਲੋਕਾਂ ਦੀ ਖੁਸ਼ਾਮਦ ਕਰਕੇ ਕੇਵਲ ਚਾਰ ਟਕਿਆਂ ਤੇ ਆਪਣਾ ਪੇਟ ਭਰਨ ਵਾਸਤੇ ਕੇਵਲ ਸੰਸਾਰ ਦੇ ਲੋਕਾਂ ਨੂੰ ਸਵਾਰਥ ਭਰੀ ਜ਼ਿੰਦਗੀ ਦੁਆਰਾ ਸਲਾਉਣਾ ਤੇ ਵਡਿਆਈ ਕਰਨੀ, ਭਾਈ ਗੁਰਦਾਸ ਜੀ ਕਹਿੰਦੇ ਨੇ ਝੂਠਾ ਹੈ। ਉਸਤਤ ਕਰਨੀ ਹਨ ਤਾਂ ਉਸ ਦੀ ਕਰ ਜਿਹੜਾ ਸਾਰੀ ਸ੍ਰਿਸ਼ਟੀ ਦਾ ਦਾਤਾ ਹੈ, ਵਡਿਆਈ ਕਰਨੀ ਤੇ ਆਪਣੇ ਗੁਰੂ ਦੀ ਕਰ ਜਿਹੜਾ ਸਾਰੀਆਂ ਦੀਆਂ ਸਾਰੀਆਂ ਦਾਤਾਂ ਤੇਰੀ ਝੋਲੀ ਵਿੱਚ ਪਾਉਣ ਵਾਲਾ ਹੈ। ਬਾਣੀ ਵਿੱਚੋਂ ਪ੍ਰਮਾਣ ਅਖੀਰ ਵਿੱਚ ਦੇਈਏ, ਦੁਨੀਆਂ ਨਾ ਸਾਲਾਹੇ ਜੋ ਮਰ ਵੰਝ ਸੀ, ਲੋਕਾਂ ਨਾ ਸਾਲਾਹੇ ਜੋ ਮਰ ਖਾਕ ਥੀ। ਐਵੇਂ ਲੋਕਾਂ ਦੀ ਸਿਫਤ ਵਡਿਆਈ ਨਾ ਕਰਦਾ ਫਿਰ ਜਿਨ੍ਹਾਂ ਨੇ ਮਿੱਟੀ ਦੀ ਢੇਰੀ ਹੋ ਜਾਣਾ, ਦੁਨੀਆਂ ਦੀ ਵਡਿਆਈ ਨਾ ਕਰਦਾ ਫਿਰ ਜਿਨ੍ਹਾਂ ਨੇ ਖੇਹ ਵਿੱਚ ਰਲ ਜਾਣਾ। ਵਡਿਆਈ ਕਰਨੀ ਹੈ ਤੇ ਜਪ ਸਤਨਾਮ ਸ੍ਰੀ ਵਾਹਿਗੁਰੂ, ਗੁਰੂ ਦੀ ਵਡਿਆਈ ਵਿੱਚ ਜੁੜ ਤਾਂ ਕਿ ਲੋਕ ਪਰਲੋਕ ਜਿਸ ਨਾਲ ਸਫਲ ਹੋ ਜਾਂਦਾ ਹੈ।